ਸਭ ਤੋਂ ਪਹਿਲਾਂ ਮੈਂ ਆਪਣੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਲਗਭਗ 95 ਕੈਸਟਾਂ ਵਿੱਚ ਸੁਣਿਆ, 24 ਸੀਡੀਆਂ ਰਿਲੀਜ਼ ਹੋ ਚੁੱਕੀਆਂ ਨੇ। ਮੈਂ ਧੰਨਵਾਦ ਕਰਦਾ ਹਾਂ ਆਪਣੀ ਕੌਮ ਦਾ। ਦੂਸਰਾ ਭਗਵਾਨ ਦਾ ਧੰਨਵਾਦ ਹੈ ਜਿਨ੍ਹਾਂ ਨੇ ਕੁਝ ਮੈਨੂੰ ਬਖਸ਼ਿਆ। ਅੱਜ ਮੈਂ ਤੁਹਾਡੇ ਪੇਸ਼ ਆਪਣੇ ਚੰਗੇ ਚੰਗੇ ਸ਼ਾਗਿਰਦਾਂ ਦੇ 3 ਗਰੁੱਪ ਪੇਸ਼ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਤੁਹਾਡੇ ਪੇਸ਼ ਹੈ ਕੇਵਲ ਸਿੰਘ ਮਹਿਤਾ, ਉਹਦੇ ਨਾਲ ਨੇ ਰਣਜੀਤ ਅਤੇ ਕਾਬਲ। ਬਹੁਤ ਸੋਹਣੀਆਂ ਆਵਾਜ਼ਾਂ ਨੇ, ਬਹੁਤ ਸੰਗਤਾਂ ਨੂੰ ਸੈੱਟ ਆ ਰਹੇ ਨੇ, ਆਓ ਉਹਨਾਂ ਨੂੰ ਤੱਕੋ। ਮੈਂ ਤਾਂ ਤੁਹਾਡੇ ਪੇਸ਼ ਹੁੰਦਾ ਹੀ ਰਹਿਣਾ। ਇੱਕ ਗੱਲ ਮੈਨੂੰ ਯਾਦ ਆ ਗਈ, ਇੱਕ ਘਾਹ ਦੀ ਧੂੜੀ 'ਤੇ ਸਾਉਣ ਦੇ ਮਹੀਨੇ ਵਿੱਚ 3 ਲੜਕੀਆਂ ਬੈਠੀਆਂ ਸਨ। ਇੱਕ ਰਾਜੇ ਦੀ ਲੜਕੀ ਹੈ, ਇੱਕ ਵਜ਼ੀਰ ਦੀ ਲੜਕੀ ਹੈ, ਇੱਕ ਦਰਬਾਰੀ ਪੰਡਿਤ ਦੀ ਲੜਕੀ ਹੈ। ਰਾਜੇ ਦੀ ਲੜਕੀ ਨੇ ਆਖਿਆ, ਭੈਣ ਮਾਸ ਬਹੁਤ ਅੱਛਾ ਹੈ। ਵਜ਼ੀਰ ਦੀ ਲੜਕੀ ਨੇ ਆਖਿਆ, ਲੇਕਿਨ ਗਾਇਕਾ ਹੋ। ਦਰਬਾਰੀ ਪੰਡਿਤ ਦੀ ਲੜਕੀ ਨੇ ਆਖਿਆ, ਗਾਇਕਾ ਹੋ ਲੇਕਿਨ ਗਲਾ ਹੋ। ਇਹ ਕੁੜੀਆਂ ਦੀ ਸ਼ਿਕਾਇਤ ਰਾਜੇ ਕੋਲ ਪਹੁੰਚ ਗਈ ਕਿ ਤੂੰ ਵੈਸ਼ਨੋ ਆਦਮੀ ਹੈ, ਤੇਰੀ ਲੜਕੀ ਮਾਸ ਦੀਆਂ ਸਿਫਤਾਂ ਕਰਦੀ ਹੈ। ਉਸ ਚੁਗਲਖੋਰ ਦੇ ਕਹਿਣ 'ਤੇ ਰਾਜੇ ਨੇ 3 ਲੜਕੀਆਂ ਦਰਬਾਰ ਵਿੱਚ ਬੁਲਾ ਲਈਆਂ। ਕ੍ਰੋਧ ਵਿੱਚ ਆ ਕੇ ਕਹਿੰਦਾ, ਕੁੜੀਓ ਕੀ ਗੱਲਾਂ ਕਰਦੀਆਂ ਸੀ? ਰਾਜੇ ਦੀ ਕੁੜੀ ਨੇ ਆਖਿਆ, ਪਿਤਾ ਜੀ ਅਸੀਂ ਗੱਲ ਕੋਈ ਨਜਾਇਜ਼ ਨਹੀਂ ਕੀਤੀ। ਉਹਨੇ ਆਖਿਆ, ਕੁੜੀਓ ਮਾਸ ਦੀਆਂ ਸਿਫਤਾਂ ਹੁੰਦੀਆਂ ਸੀ, ਤੂੰ ਕਹਿੰਦੀ ਸੀ ਮਾਸ ਚਾਹੀਦਾ ਹੈ। ਵਜ਼ੀਰ ਦੀ ਕੁੜੀ ਨੇ ਆਖਿਆ, ਗਾਈ ਦਾ ਚਾਹੀਦਾ ਹੈ। ਦਰਬਾਰੀ ਪੰਡਿਤ ਦੀ ਲੜਕੀ ਨੇ ਆਖਿਆ, ਗਲਿਆ ਹੋਇਆ ਹੋਵੇ। ਲੜਕੀ ਬਾਦਸ਼ਾਹ ਦੀ ਕਹਿਣ ਲੱਗੀ, ਪਿਤਾ ਜੀ ਤੂੰ ਮਾਸ ਦੇ ਅਰਥ ਨਹੀਂ ਸਮਝਿਆ, ਬਾਣੀ ਪੜ੍ਹਿਆ ਕਰ। ਬਾਣੀ 'ਚ ਲਿਖਿਆ ਸਤਿਗੁਰਾਂ ਨੇ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ। ਪਿਤਾ ਜੀ ਮੈਂ ਸਾਉਣ ਦੇ ਮਹੀਨੇ ਨੂੰ ਚੰਗਾ ਆਖਿਆ, ਮਾਸ ਦਾ ਅਰਥ ਹੈ ਮਹੀਨਾ। ਕਹਿੰਦਾ, ਦੂਸਰੀ ਕੁੜੀ ਦੀ ਗੱਲ ਨਹੀਂ ਰਲਣੀ। ਕਹਿੰਦੀ, ਦੂਸਰੀ ਨੇ ਆਖਿਆ ਸੀ ਮਹੀਨਾ ਬਹੁਤ ਚੰਗਾ ਹੈ, ਮੌਸਮ ਬਹੁਤ ਚੰਗਾ ਹੈ, ਪਰ ਹੁਣ ਗਾਇਕਾ ਹੋ। ਗਾਇਕਾ ਦਾ ਅਰਥ ਹੈ ਗਾਉਣ ਵਾਲਾ, ਗਾਉਣ ਵਾਲੀ ਨਹੀਂ, ਗਾਉਣ ਵਾਲਾ। ਬਾਦਸ਼ਾਹ ਨੇ ਆਖਿਆ ਫਿਰ? ਕਹਿੰਦੀ, ਮੇਰੀ ਤੀਸਰੀ ਭੈਣ ਨੇ ਆਖਿਆ ਸੀ ਗਾਉਣ ਵਾਲਾ ਉਹ ਹੋਵੇ ਜਿਹਦਾ ਗਲਾ ਹੋ, ਗਲਾ। ਇਸ ਲਈ ਆਓ, ਜਿਹੜੇ ਬੱਚੇ ਮੈਂ ਤੁਹਾਡੇ ਪੇਸ਼ ਕਰ ਰਿਹਾ ਹਾਂ, ਮੈਂ ਇਹ ਕਹਿ ਸਕਦਾ ਹਾਂ 125 ਸ਼ਾਗਿਰਦਾਂ ਵਿੱਚੋਂ ਇਹਨਾਂ ਦੋਵਾਂ ਬੱਚਿਆਂ ਦੀਆਂ ਆਵਾਜ਼ਾਂ ਕੁਝ ਵੱਖਰੀਆਂ ਨੇ। ਸੁਣੀਏ ਕਾਬਲ ਅਤੇ ਰਣਜੀਤ ਨੂੰ, ਉਹਨਾਂ ਦਾ ਪ੍ਰਚਾਰਕ ਹੈ ਕੇਵਲ ਸਿੰਘ ਮਹਿਤਾ। ਮੈਨੂੰ ਖੁਸ਼ੇ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਸ ਮਿਲਦਾ ਹੈ ਸ਼ੁਭ ਕਰਮਾਂ ਨਾਲ, ਪਰ ਕਰਮ ਬਣਾਉਣੇ ਪੈਂਦੇ ਨੇ। ਜਸ ਮਿਲਦਾ ਹੈ ਸ਼ੁਭ ਕਰਮਾਂ ਨਾਲ, ਪਰ ਕਰਮ ਬਣਾਉਣੇ ਪੈਂਦੇ ਨੇ। ਜਸ ਦਿੰਦਾ ਹੈ ਜੋ ਦੁਨੀਆ ਨੂੰ, ਜਸ ਉਸ ਦੇ ਗਾਉਣੇ ਪੈਂਦੇ ਨੇ। ਇੱਕ ਉਸ ਦੀ ਨਦਰ ਸਵੱਲੀ ਲਈ, ਦਿਲ ਦਾ ਨਜ਼ਰਾਨਾ ਕਾਫੀ ਨਹੀਂ, ਮਸਤਾ ਦਿਲਦਾਰ ਦੀ ਰਹਿਮਤ ਲਈ। ਸਿਰ ਭੇਟਾ ਚੜਾਉਣੇ ਪੈਂਦੇ ਨੇ, ਸਿਰ ਭੇਟਾ ਚੜਾਉਣੇ ਪੈਂਦੇ ਨੇ।
ਜਦੋਂ ਵੇਖੀ ਦਾ ਤੇਰੇ ਇਤਿਹਾਸ ਵੱਲੇ, ਵਾਖਾ ਜੂਣ ਤੇ ਮਰਨ ਦਾ ਢੰਗ ਤੇਰਾ, ਪੈਕੇ ਸਦਕ ਦੀ ਭੱਠੀ ਵਿੱਚ ਸੂਰ ਵੀਰਾ, ਸਾਗੋਂ ਹੋਰ ਹੋਇਆ ਗੂੜਾ ਰੰਗ ਤੇਰਾ।
ਜਦ ਵੀ ਧਰਮ ਨੂੰ ਖੂਨ ਦੀ ਲੋੜ ਹੋਵੇ, ਤੂੰ ਖੂਨ ਵਾਂਗ ਦਰਿਆਵਾਂ ਦੇ ਰੋੜ ਜਾਏ। ਲੋਕੀ ਜ਼ਿੰਦਗੀ ਲੋੜ ਦੇ ਜ਼ਿੰਦਗੀ ਤੋਂ, ਪਰ ਤੂੰ ਮੌਤ ਤੋਂ ਜ਼ਿੰਦਗੀ ਲੋੜ ਦਾਏ।
ਇਤਿਹਾਸ ਨੇ ਫੁੱਲਾਣਾ ਨੀ, ਜਿਹੜੀਆਂ ਦੇਸ਼ ਬਦਲੇ ਤੂੰ ਖਾਲਾ ਖਾਲੀਆਂ ਨੇ। ਤੇਰੇ ਪੁੱਤਾਂ ਦੇ ਖੂਨ ਦਾ ਸਿਰ ਸਦਕਾ, ਭਾਰਤ ਮਾਂ ਦੇ ਚਿਹਰੇ ਤੇ ਲਾਲੀਆਂ ਨੇ।
ਐਸਾ ਡਿੱਠਾ ਅਜੀਬ ਹੈ ਬਾਦਸ਼ਾਹ ਤੂੰ, ਦਿਲ ਕਿਸੇ ਗਰੀਬ ਦਾ ਤੋੜਦਾ ਨੀ। ਦਾਰੀ ਆਇਆ ਸੁਵਾਲੀ ਤੇ ਮੋੜ ਨਾ ਕੀ, ਦਰ ਮੌਤ ਵੀ ਆਵੇ ਖਾਲੀ ਮੋੜਦਾ ਨਹੀਂ।
ਤੈਨੂੰ ਭਾਈ ਕਨਈਆ ਨੇ ਦੱਸਿਆ ਏ, ਭਾਈ ਕਨਈਏ ਨੇ ਦੱਸਿਆ ਏ, ਜਾਤ ਪਾਤ ਦਾ ਫਰਕ ਮਟਾਈ ਜਾਣਾ, ਦੁਸ਼ਮਣ ਨਾਲ ਵੀ ਦੁਸ਼ਮਣੀ ਭੁੱਲ ਕੇ ਤੇ ਪਾਣੀ ਸਭਨਾ ਨੇ ਮੁੱਖ ਵਿੱਚ ਪਾਈ ਜਾਣਾ।
ਅਮੀਰ ਮੰਨੂ ਲਾਹੌਰ ਦਰਬਾਰ ਗਈਆਂ ਜਦੋਂ ਅਰਦਾਸ ਕੀਤੀ ਫਿਰ ਵੀ ਭਲਾ ਸਰਬੱਤ ਦਾ ਮੰਗਦੇ ਰਹੇ।
ਜਦੋਂ ਵੇਖਿਆ ਗੁਰੂ ਕੇ ਬਾਗ ਇੰਦਰ ਜੀ, ਜਦੋਂ ਵੇਖਿਆ ਗੁਰੂ ਕੇ ਬਾਗ ਇੰਦਰ, ਤੇਰੀਆਂ ਛਾਤੀਆਂ ਤੇ ਘੋੜੇ ਨੱਚਦੇ ਰੇ, ਜ਼ੁਲਮ ਕਰਨ ਵਾਲੇ ਹੋ ਗਏ ਰੂਣਾ ਕੇ, ਤੇਰੇ ਪੀਰ ਬਣ ਕੇ ਉਹ ਖਿੜਖਿੜਾ ਸੁਦੇ ਰੇ।
ਕੱਲ ਜੱਲਿਆਂ ਵਾਲੇ ਦੇ ਬਾਗ ਅੰਦਰ ਰੱਜ ਰੱਜ ਸ਼ਹੀਦੀ ਦਾ ਜਾਮ ਪੀਤਾ, ਪਰ ਇਸ ਦਿੱਲੀ ਦਰਬਾਰ ਦੇ ਹਾਕਮਾਂ ਨੇ ਚੱਪੇ ਚੱਪੇ ਤੇ ਸਿੱਖੀ ਨਾਲ ਦਗਾ ਕੀਤਾ।
ਆਪਣੇ ਗੁਰੂ ਦੀ ਖੁਸ਼ੀ ਅਪਣਾਉਣ ਦੇ ਲਈ ਉਸ ਜਾਬਰ ਦੇ ਖੂਨ ਨਾਲ ਉਜੂ ਕੀਤਾ।
ਤੂੰ ਨੀ ਕਦੇ ਮੈਦਾਨ ਵਿੱਚ ਟੈਣ ਵਾਲਾ, ਤੈਨੂੰ ਢਾਲਿਆ ਸਾਧਾ ਪਖੰਡੀਆਂ ਨੇ, ਤੇਰੇ ਧਰਮ ਚੋਂ ਸੈਂਕੜੇ ਧਰਮ ਬਣ ਗਏ, ਪਾਈਆਂ ਅਕਲ ਨਾਲ ਤੇਰੀਆਂ ਵੰਡੀਆਂ ਨੇ।
ਕਦਮ ਤੇ ਸੰਭਲ ਕੇ ਕਦਮ ਧਰਨਾ, ਜਾਏ ਖੂਨੀ ਆ ਜਾਈ ਨਾ ਡੁੱਲ ਤੇਰਾ।
ਕਰਦਾ ਕੇਵਲ ਦਲਬੀਰ ਅਰਦਾਸ, ਕਰਦਾ ਕੇਵਲ ਦਲਬੀਰ ਅਰਦਾਸ, ਹੋ ਪੰਥ ਖਾਲਸੇ ਦੀ ਚੜ੍ਹਦੀ ਕਲਾ ਹੋਵੇ, ਰਾਜ ਖਾਲਸੇ ਦਾ ਤੇਰਾ ਹੋਵੇ ਨਿਸ਼ਚਾ, ਤੇਰੇ ਭਾਣੇ ਸੁਰਬੱਤ
ਸਤਿਕਾਰਯੋਗ ਗੁਰੂ ਪੰਥ ਗੁਰੂ ਖਾਲਸਾ ਜੀ। ਸਭ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ, ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ। ਸਰਬੱਤ ਸੰਗਤਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਟੀ ਸੀਰੀਜ਼ ਕੰਪਨੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਵੀਸ਼ਰ ਕੇਵਲ ਸਿੰਘ ਮਹਿਤਾ ਅਤੇ ਸਾਥੀ ਰਣਜੀਤ ਸਿੰਘ ਮੱਖਣਵਿੰਡੇ, ਕਾਬਲ ਸਿੰਘ ਕੋਟ ਮੌਲਵੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਨੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਵਰਗਾ ਸੰਸਾਰ 'ਤੇ ਕੋਈ ਰਹਿਬਰ ਨਹੀਂ ਹੋਇਆ, ਦੁਨੀਆ ਦੀ ਸਭ ਤੋਂ ਵੱਡੀ ਜੰਗ ਸਾਲ ਦੇ ਸਭ ਤੋਂ ਛੋਟੇ ਦਿਨ ਵਿੱਚ ਲੜੀ ਗਈ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਚਮਕੌਰ ਦੀ ਕੱਚੀ ਹਵੇਲੀ ਵਿੱਚ ਇੱਕ ਇੱਕ ਨੂੰ 1.25 ਲੱਖ ਤੋਂ ਵੱਧ ਦੇ ਨਾਲ ਲੜਾ ਕੇ ਖਾਲਸੇ ਪੰਥ ਦਾ ਹੁਕਮ ਮੰਨ ਕੇ ਤਾੜੀ ਤੇ ਤਾੜੀ ਮਾਰ ਕੇ, ਵੈਰੀ ਨੂੰ ਵੰਗਾਰ ਕੇ, ਦੁਸ਼ਮਣਾਂ ਨੂੰ ਲਲਕਾਰ ਕੇ, ਤਲਵਾਰ ਦੇ ਜ਼ੋਰ ਦੇ ਨਾਲ 3 ਸਿੰਘਾਂ ਸਮੇਤ 10 ਲੱਖ ਦੇ ਘੇਰੇ ਵਿੱਚੋਂ ਨਿਕਲੇ ਨੇ। ਮਹਾਰਾਜ ਜੰਗਲ ਦੇ ਵਿੱਚ ਦੀ ਹੁੰਦੇ ਹੋਏ ਮਾਛੀਵਾੜੇ ਜੰਗਲ ਵਿੱਚ ਪਹੁੰਚੇ ਨੇ। ਇੱਥੇ ਗੁਲਾਬਾ ਤੇ ਪੰਜਾਬਾ ਮਹਾਰਾਜ ਨੂੰ ਘਰ ਲੈ ਕੇ ਗਏ, ਇਹਨਾਂ ਨੇ ਸੇਵਾ ਕੀਤੇ। ਕੁਝ ਦਿਨ ਰਹਿਣ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਇੱਥੋਂ ਅੱਗੇ ਤੁਰਨ ਲੱਗੇ ਨੇ। ਗਨੀ ਖਾਨ ਪਠਾਨ ਤੇ ਨਬੀ ਖਾਨ ਪਠਾਨ ਦੋਵੇਂ ਭਰਾ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਏ ਨੇ। ਇੱਕ ਮਾਈ ਖੱਦਰ ਜੀ ਨੇ ਆਪ ਤਿਆਰ ਕੀਤਾ ਹੋਇਆ ਹੈ, ਉਹ ਲੈ ਕੇ ਹਾਜ਼ਰ ਹੋਏ। ਉਹਨੂੰ ਨੀਲੇ ਰੰਗ ਦਾ ਰੰਗਾ ਕੇ, ਚੋਲੇ ਨੀਲੇ ਬਣਾ ਕੇ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਉੱਚ ਦੇ ਪੀਰ ਬਣ ਕੇ ਇੱਕ ਪੰਘੇ ਤੇ ਬੈਠੇ ਨੇ, ਕੇਸ ਪਛਾਣ ਸੁੱਟੇ ਨੇ, ਉੱਤੋਂ ਦੀ ਦਮਾਲਾ ਸਜਾਇਆ ਹੈ। ਅਗਲਿਆਂ ਪਾਵਿਆਂ ਦੇ ਨਾਲ ਪਠਾਨ ਗਨੀ ਖਾਨ ਤੇ ਨਬੀ ਖਾਨ ਲੱਗੇ ਨੇ, ਪਿਛਲੇ ਪਾਵਿਆਂ ਦੇ ਨਾਲ ਸਰਦਾਰ ਮਾਨ ਸਿੰਘ ਪਿਆਰਾ ਧਰਮ ਸਿੰਘ ਲੱਗੇ ਨੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸੀਸ ਤੇ ਚੌਰ ਭਾਈ ਦਇਆ ਸਿੰਘ ਜੀ ਮੋਰ ਦੇ ਖੰਭਾਂ ਦਾ ਚੌਰ ਕਰ ਰਹੇ ਨੇ। ਇਹ ਮਹਾਰਾਜ ਉੱਚ ਦੇ ਪੀਰ ਬਣ ਕੇ ਮਾਛੀਵਾੜਿਓਂ ਗੁਲਾਬੇ ਦੇ ਪੰਜਾਬੇ ਦੇ ਘਰੋਂ ਚੱਲੇ ਨੇ। ਅਜੇ ਥੋੜ੍ਹੀ ਦੂਰ ਗਏ ਸਨ, ਇੱਕ ਜਰਨੈਲ ਨੇ ਰੋਕ ਲਿਆ, ਕਹਿਣ ਲੱਗਾ ਜਾਣ ਵਾਲਿਓ ਕਿੱਥੋਂ ਆਏ ਜੇ, ਕਿੱਥੇ ਜਾਣਾ, ਆਪਣਾ ਪਤਾ ਦੱਸ ਕੇ ਜਾਓ। ਇਹਨਾਂ ਨੇ ਪਲੰਘਾ ਰੱਖ ਦਿੱਤਾ। ਬੜੇ ਪਿਆਰ ਤੇ ਸਤਿਕਾਰ ਨਾਲ ਪਠਾਨ ਗਨੀ ਖਾਂ ਦੇ ਨਬੀ ਖਾਂ ਨੇ ਆਖਿਆ, ਜਰਨੈਲ ਸਾਹਿਬ, ਇਹ ਸਾਡੇ ਉੱਚਦੇ ਪੀਰ ਨੇ, ਮੱਕੇ ਦਾ ਹੱਜ ਕਰਕੇ ਆਏ ਨੇ, ਇੱਧਰ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦੇਣ ਵਾਸਤੇ ਜਾ ਰਹੇ ਨੇ, ਕਾਰ ਭੇਟਾ ਲੈਣ ਵਾਸਤੇ ਜਾ ਰਹੇ ਨੇ। ਇਹਦੀ ਤਸੱਲੀ ਨਾ ਹੋਈ, ਇਹਨੇ ਸਲੋਹ ਵਾਲਾ ਕਾਜੀ ਪੀਰ ਮੁਹੰਮਦ ਮੰਗਾਇਆ, ਜਿਹਦੇ ਕੋ ਮਹਾਰਾਜ ਫਾਰਸੀ ਪੜ੍ਹਦੇ ਰਹੇ ਸਨ। ਕਾਜੀ ਪੀਰ ਮੁਹੰਮਦ ਨੇ ਮਹਾਰਾਜ ਦੇ ਦਰਸ਼ਨ ਕੀਤੇ, ਗਦਗਦ ਹੋ ਉੱਠਿਆ, ਨਮਸਕਾਰ ਕੀਤੇ, ਕਹਿਣ ਲੱਗਾ, ਜਰਨੈਲ ਸਾਹਿਬ, ਇਹਦੇ ਪੀਰਾਂ ਦਾ ਵੀ ਪੀਰ ਹੈ ਜਿਹਨੂੰ ਰੋਕ ਕੇ ਬੜੀ ਵੱਡੀ ਗਲਤੀ ਕੀਤੀ ਹੋ। ਇਹਨੇ ਆਖਿਆ ਹੁਣ, ਕਹਿਣ ਲੱਗਾ, ਇਹਨਾਂ ਨੂੰ ਜਾਣ ਦਿਓ, ਜਿੱਧਰ ਜਾਂਦੇ ਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਅੱਗੇ ਤੁਰੇ ਨੇ। ਕਨੇਚ ਪਿੰਡ ਪਹੁੰਚੇ, ਫਤਿਹ ਨੰਬਰਦਾਰ ਨੂੰ ਸੁਨੇਹਾ ਭੇਜਿਆ, ਇਹਦੇ ਕੋਲ ਘੋੜੀ ਬੜੀ ਵਧੀਆ ਹੈ। ਮਹਾਰਾਜ ਨੇ ਸੋਚਿਆ ਅਗਲਾ ਸਫ਼ਰ ਘੋੜੀ 'ਤੇ ਕੀਤਾ ਜਾਵੇਗਾ। ਨੰਬਰਦਾਰ ਫਤਿਹ ਮਹਾਰਾਜ ਨੂੰ ਪਿੰਡੋਂ ਬਾਹਰ ਆਉਣ ਮਿਲਿਆ, ਸੇਵਾ ਵਿੱਚ ਬੇਨਤੀ ਕੀਤੀ। ਸਤਿਗੁਰੂ ਕਹਿਣ ਲੱਗੇ, ਫਤਿਹ, ਸਾਨੂੰ ਘੋੜੀ ਲਿਆ ਦੇ, ਅਗਲੇ ਪਿੰਡੋਂ ਮੋੜ ਦੇਵਾਂਗੇ। ਗੁਰਦੇਵ ਨੇ ਫਤਿਹ ਮਸੰਦ ਕੋਲੋਂ ਜਿਵੇਂ ਘੋੜੀ ਦੀ ਮੰਗ ਕੀਤੀ, ਉਸ ਵੇਲੇ ਦੇ ਸੀਨ ਨੂੰ ਆਪ ਜੀ ਦੀ ਸੇਵਾ ਵਿੱਚ ਹੇ ਐਂ ਪੇਸ਼ ਕੀਤਾ ਜਾ ਰਿਹਾ।
ਮਾਸ਼ੀ ਵਾਲੇ ਤੋਂ ਕਨੇਤ ਪਿੰਡ ਅਪੜੇ, ਮਾਸ਼ੀ ਵਾਲੇ ਤੋਂ ਵਾਲੇ ਤੋਂ ਕਨੇਤ ਪਿੰਡ ਅਪੜੇ, ਤੇ ਫਤਿਹ ਅੱਟ ਵਾਜਾ ਮਾਰਦਾ, ਮੇਰੇ ਘਰ ਚ ਚਰਨ ਚੱਲ ਪਾਵੋ, ਜੀ ਅੰਨ ਜਲ ਜਾਣਾ ਛੱਕ ਕੇ, ਅੰਨ ਜਲ ਜਾਣਾ ਛੱਕ ਕੇ।
ਗੁਰੂ ਆਖਦੇ ਲੋੜ ਨਹੀਂ ਕੋਈ, ਅਸਾਂ ਕੀ ਬਣਾਉਣਾ ਖੜ ਕੇ, ਭਾਈ ਫਤਿਹ ਲਿਆ ਦੇ ਕੋੜੀ, ਉਹ ਹੇਰਾ ਤੱਕ ਜਾਣਾ ਚੜ ਕੇ, ਹੇਰਾ ਤੱਕ ਜਾਣਾ ਚੜ ਕੇ।
ਮਾਸ਼ੀ ਵਾਲੇ ਤੋਂ ਕਨੇਤ ਪਿੰਡ ਅਪੜੇ, ਤੇ ਫਤਿਹ ਜੱਟ ਵਾਜਾ ਮਾਰਦਾ, ਮੇਰੇ ਘਰ ਚ ਚਰਨ ਚੱਲ ਪਾਵੋ, ਅੰਨ ਜਲ ਜਾਣਾ ਛੱਕ ਕੇ, ਅੰਨ ਜਲ ਜਾਣਾ ਛੱਕ ਕੇ।
ਗੁਰੂ ਆਖਦੇ ਲੋੜ ਨਹੀਂ ਕੋਈ, ਅਸਾਂ ਕੀ ਬਣਾਉਣਾ ਖੜ ਕੇ, ਭਾਈ ਫਤਿਹ ਲਿਆ ਦੇ ਕੋੜੀ, ਉਹ ਹੇਰਾ ਤੱਕ ਜਾਣਾ ਚੜ ਕੇ, ਹੇਰਾ ਤੱਕ ਜਾਣਾ ਚੜ ਕੇ। ਤੱਕ ਜਾਣਾ ਚੜ ਕੇ, ਹੇਰਾ ਤੱਕ।
ਵਾਲੇ ਬੈਠੇ ਵਿੱਚ ਪਾਲਕੀ ਅਸੀਂ ਰਾਮ ਨਾਲ ਅਸੀਂ ਰਾਮ ਨਾਲ ਬੈਠੇ ਵਿੱਚ ਪਾਲਕੀ ਤੇ ਕੰਧਿਆਂ ਤੇ ਚੌਹਾ ਚੁੱਕਿਆ ਮਿਲੇ ਫੌਜ ਦੇ ਸਾਨੂੰ ਕਈ ਦੱਸਦੇ ਤੇ ਸਕਿਆ ਪਹਿਚਾਨ ਕੋਈ ਨਾ ਉਹ ਸਕਿਆ ਪਹਿਚਾਨ ਕੋਈ ਨਾ
ਜਿਹੜੇ ਜ਼ੁਲਮ ਰੰਗ ਜੇਬ ਕੀਤਾ ਜਿਹੜੇ ਜ਼ੁਲਮ ਰੰਗ ਜੇਬ ਕੀਤੇ ਉਹ ਸਾਡੇ ਵਿੱਚ ਸੀਨੇ ਰੜ ਕੇ ਭਾਈ ਫਤਿਆ ਲਿਆ ਦੇ ਘੋੜੀ ਉਹ ਹੇਰਾਂ ਤੱਕ ਜਾਣਾ ਚੜ ਕੇ ਹੇਰਾਂ ਤੱਕ ਜਾਣਾ ਚੜ ਕੇ
ਰਾਹ ਜਾਂਦੀਆਂ ਬੁਲਾਵਾਂ ਕੋਈ ਪਾਣੀ ਘੋੜੀ ਦਾ ਅਸੀਂ ਮੁੱਲ ਪਾਰੀਏ ਗਾਨੀ ਨਾ ਬਿਖਾ ਪਠਾਣ ਚੱਲ ਆਉਣਗੇ ਉਹ ਘਰ ਤੇਰੇ ਜਾਣ ਬਣ ਕੇ
ਸਿੰਘਾ ਸਾਨੂੰ ਆਪੇ ਹੀ ਲਿਆ ਦੇ ਮੋਣ ਸਿੰਘਾ ਮੋਣ ਸਿੰਘਾ ਸਾਨੂੰ ਆਪੇ ਹੀ ਲਿਆ ਦੇ ਤੇ ਅਸਾਂ ਕੀ ਲਿਆਉਣੀ ਫੜ ਕੇ
ਦਸਮ ਪਾਤਸ਼ਾਹ ਮਹਾਰਾਜ ਨੂੰ ਨੰਬਰਦਾਰ ਫਤਿਹ ਕਹਿਣ ਲੱਗਾ ਸਤਿਗੁਰੂ ਘੋੜੀ ਦੇ ਮੇਰਾ ਰਿਸ਼ਤੇਦਾਰ ਲੈ ਗਿਆ ਘੋੜੀ ਦੇ ਘਰ ਨਹੀਂ ਸਤਿਗੁਰੂ ਕਹਿਣ ਲੱਗੇ ਫਤਿਹ ਫਿਰ ਨਹੀਂ ਹੋਣੀ ਜਿਹੜਾ ਤੂੰ ਕਹਿੰਦਾ ਕਿ ਘੋੜੀ ਘਰ ਨਹੀਂ ਫਤਿਹ ਨੰਬਰਦਾਰ ਘਰ ਗਿਆ ਇਹਨੇ ਬਰਾਂਡੇ ਵਿੱਚ ਘੋੜੀ ਲਗਾ ਕੇ ਬੱਧੀ ਹੋਈ ਸੀ ਇਤਿਹਾਸ ਕਹਿੰਦਾ ਘੋੜੀ ਨੂੰ ਸੱਪ ਲੜਕੇ ਘੋੜੀ ਮਰ ਗਈ ਇਹ ਵੇਖਣ ਵਾਸਤੇ ਗਿਆ ਇਹਨੂੰ ਅਗਲੇ ਦਿਨ ਨੰਬਰਦਾਰ ਫਤਿਹ ਨੂੰ ਵੀ ਸੱਪ ਲੜਿਆ ਇਹਦੀ ਵੀ ਮੌਤ ਹੋ ਗਈ ਬੇਮੁੱਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲੇ ਅੱਗੇ ਚੱਲੇ ਨੇ ਕਿਰਪਾਲ ਦਾਸ ਸੇਰਾਂ ਵਾਲੇ ਦੇ ਡੇਰੇ ਪਹੁੰਚੇ ਨੇ ਮਹਾਰਾਜ ਸੋਚਿਆ ਇੱਥੇ ਕੁਝ ਦਿਨ ਰਹਿ ਲਵਾਂਗੇ ਗਨੀ ਖਾਨ ਤੇ ਨਬੀ ਖਾਨ ਪਠਾਣਾ ਨੂੰ ਹੁਕਮਨਾਮਾ ਲਿਖ ਕੇ ਸਤਿਗੁਰਾਂ ਨੇ ਵਾਪਸ ਭੇਜ ਦਿੱਤਾ ਉਹਦੇ ਉੱਤੇ ਲਿਖਿਆ ਕਿ ਖਾਲਸਾ ਜੀ ਇਹਨਾਂ ਭਰਾਵਾਂ ਨੇ ਸਾਡੀ ਬੜੀ ਸੇਵਾ ਕੀਤੀ ਆ ਕੌਮ ਇਹਨਾਂ ਦਾ ਹਮੇਸ਼ਾ ਸਤਿਕਾਰ ਕਰਦੀ ਰਹੇ ਮਹਾਰਾਜ ਇੱਕ ਰਾਤ ਕਿਰਪਾਲ ਦਾਸ ਦੇ ਡੇਰੇ ਵਿੱਚ ਰਹੇ ਇਹ ਸਾਧੂ ਉਦਾਸੀ ਡਰ ਗਿਆ ਇਹ ਉਹੋ ਹੀ ਕਿਰਪਾਲ ਦਾਸ ਹੈ ਜਿਹੜਾ ਪਹਿਲੀ ਜੰਗ ਵਿੱਚ ਆਪਣੇ ਮੁਕਤਹਿਰ ਦੇ ਨਾਲ ਹਜ਼ਾਦ ਖਾਨ ਜਰਨੈਲ ਨੂੰ ਮਾਰਦਾ ਹੈ ਸੋਚਦਾ ਮਹਾਰਾਜ ਦੀ ਤਾਕਤ ਘੱਟ ਚੁੱਕੀ ਹੈ ਨਾਲ ਕੋਈ ਫੌਜ ਨਹੀਂ ਹੁਣ ਜੇ ਕਿਤੇ ਫੌਜ ਆ ਗਈ ਫੌਜ ਦਾ ਟਾਕਰਾ ਕਰਨਾ ਮੁਸ਼ਕਲ ਹੋ ਜਾਵੇਗਾ ਮੈਂ ਵੀ ਮਾਰਿਆ ਜਾਵਾਂਗਾ ਇਹ ਭੇਟਾ ਰੱਖ ਕੇ ਕਹਿਣ ਲੱਗਾ ਸਤਿਗੁਰੂ ਇੱਥੇ ਕੁਝ ਖਾਣ ਵਾਸਤੇ ਮੇਰੇ ਕੋਲ ਵਧੀਆ ਨਹੀਂ ਨਾ ਇੱਥੇ ਕੋਈ ਕਿਲਾ ਜੇ ਫੌਜਾਂ ਆ ਗਈਆਂ ਜੰਗ ਕਿਵੇਂ ਲੜਨੀ ਆ ਅੱਗੇ ਚਲੇ ਜਾਓ ਮਹਾਰਾਜ ਮੁਸਕਰਾਏ ਤੇ ਅੱਗੇ ਚੱਲੇ ਨੇ ਰਸਤੇ ਵਿੱਚ ਨਗਾਈਆ ਸਿੰਘ ਮਿਲਿਆ ਇਹ ਘੋੜੇ ਵੇਚਣ ਜਾ ਰਿਹਾ ਸੀ ਇਹਨੇ ਮਹਾਰਾਜ ਨੂੰ ਨਮਸਕਾਰ ਕੀਤੀ ਕਹਿਣ ਲੱਗਾ ਸਤਿਗੁਰੂ ਆਪਣੀ ਮਰਜ਼ੀ ਦੇ ਨਾਲ ਅਸਵਾਰੀ ਵਾਸਤੇ ਜਿਹੜਾ ਮਰਜ਼ੀ ਘੋੜਾ ਲੈ ਲਓ ਸਤਿਗੁਰਾਂ ਨੇ ਮਧਰੇ ਕੱਦ ਦਾ ਘੋੜਾ ਕਮੈਰ ਨਾਮ ਦਾ ਅਸਵਾਰੀ ਵਾਸਤੇ ਲਿਆ ਸਤਿਗੁਰੂ ਰਾਏ ਕੋਟ ਤੋਂ ਬਾਹਰ ਪਹੁੰਚੇ ਨੇ ਇੱਕ ਟਾਹਲੀ ਥੱਲੇ ਬੈਠੇ ਨੇ ਸ਼ਾਮਾਂ ਦਾ ਵਕਤ ਹੈ ਬਾਗੀ ਮਾਲ ਤਿਆਰ ਕੇ ਆ ਰਹੇ ਨੇ ਮਹਾਰਾਜ ਨੇ ਇਹਨਾਂ ਬਾਗੀਆਂ ਨੂੰ ਆਖਿਆ ਸਾਨੂੰ ਦੁੱਧ ਚਾਹੀਦਾ ਕੋਈ ਮੱਝ ਚੋਵੋ ਇਹਨਾਂ ਬਾਗੀਆਂ ਨੇ ਆਖਿਆ ਮਹਾਰਾਜ ਉਹ ਜਿਹੜਾ ਪਿੱਛੇ ਬਾਗੀ ਆ ਰਿਹਾ ਹੈ ਇਹ ਨੂਰਾ ਮਾਹੀ ਹੈ ਚੌਧਰੀ ਰਾਏ ਕਲੇ ਦਾ ਨੌਕਰ ਹੈ ਇਹਦੀਆਂ ਮੱਝਾਂ ਦੁੱਧ ਦਿੰਦੀਆਂ ਨੇ ਮੇਰੀਆਂ ਸਾਡੀਆਂ ਮੱਝਾਂ ਦੁੱਧ ਨਹੀਂ ਦਿੰਦੀਆਂ ਇਹ ਨੂਰਾ ਮਾਹੀ ਨੇੜੇ ਆਇਆ ਇਹਨੇ ਪੀਰ ਜਾਣ ਕੇ ਨਮਸਕਾਰ ਕੀਤੀ। ਸਤਿਗੁਰਾਂ ਨੇ ਆਖਿਆ ਸਾਨੂੰ ਦੁੱਧ ਚਾਹੀਦਾ ਹੈ। ਕਹਿੰਦਾ ਮਹਾਰਾਜ ਮੇਰੀਆਂ ਝੋਟੀਆਂ ਉਸਰਾਂ ਨੇ। ਸਤਿਗੁਰੂ ਕਹਿਣ ਲੱਗੇ ਜਿਹੜੀ ਥੱਲੇ ਮਰਜ਼ੀ ਝੋਟੀ ਦੇ ਬਹਿਰਾ ਥਾਪੀ ਮਾਰ ਕੇ ਝੋਟੀ ਦੁੱਧ ਲਾਵੇਗੀ। ਕਹਿਣ ਲੱਗਾ ਮਹਾਰਾਜ ਮੇਰੇ ਕੋਲ ਬਰਤਨ ਕੋਈ ਨਹੀਂ, ਦੁੱਧ ਚੋਵਾਂਗਾ ਕਾਹਦੇ ਵਿੱਚ। ਸਤਿਗੁਰਾਂ ਨੇ ਉਹ ਗੰਗਾ ਸਾਗਰ ਜਿਹਦੇ ਵਿੱਚ ਛੇਕ ਨੇ ਉਹ ਦਿੱਤਾ। ਇਹ ਨੂਰਾ ਮਾਹੀ ਕਹਿਣ ਲੱਗਾ ਪੀਰ ਜੀ ਪਹਿਲੀ ਗੱਲ ਤੇ ਅਨਸਰ ਝੋਟੀ ਨੇ ਦੁੱਧ ਨਹੀਂ ਦੇਣਾ, ਦੂਸਰੀ ਗੱਲ ਤੁਸੀਂ ਛੇਕਾਂ ਵਾਲਾ ਬਰਤਨ ਦਿੱਤਾ, ਜੇ ਦੁੱਧ ਦੇ ਵੀ ਦਿੱਤਾ ਇਹਦੇ ਵਿੱਚ ਠਹਿਰਨਾ ਨਹੀਂ। ਸਤਿਗੁਰੂ ਕਹਿਣ ਲੱਗੇ ਨੂਰੀਆ ਜਿਸ ਤਰ੍ਹਾਂ ਅਨਸਰ ਝੋਟੀ ਦੁੱਧ ਦੇਵੇਗੀ ਉਸੇ ਤਰ੍ਹਾਂ ਇਹਦੇ ਵਿੱਚ ਦੁੱਧ ਠਹਿਰ ਵੀ ਜਾਵੇਗਾ। ਉਸ ਗੰਗਾ ਸਾਗਰ ਵਿੱਚ ਦੁੱਧ ਚੋ ਕੇ ਨੂਰੇ ਮਾਹੀ ਨੇ ਮਹਾਰਾਜ ਦੇ ਹਵਾਲੇ ਕੀਤਾ ਹੈ। ਸਤਿਗੁਰਾਂ ਨੇ ਛਕਿਆ, ਇਹ ਘਰ ਨੂੰ ਗਿਆ, ਆਪਣੇ ਮਾਲਕ ਕੋਲ ਪਹੁੰਚਿਆ। ਕਹਿੰਦਾ ਮਾਲਕ ਚੌਧਰੀ ਰਾਏ ਕੱਲੇ ਨੂੰ ਦੱਸਦਾ ਹੈ ਨੂਰਾ ਮਾਹੀ, ਅੱਜ ਮੈਂ ਕੌਤਕ ਵੇਖਿਆ, ਇੱਕ ਪੀਰ ਉਹਨਾਂ ਦਾ ਗੁਰੂ ਤੇ ਤਿੰਨ ਨਾਲ ਚੇਲੇ ਨੇ, ਉਹ ਜਿਉਂਦੀ ਜਾਗਦੀ ਮਿਸਾਲ ਖੁਦਾ ਧਰਤੀ ਦੇ ਵੇਖਿਆ, ਮੈਂ ਐਸੇ ਕੌਤਕ ਵੇਖੇ ਨੇ। ਨੂਰੇ ਮਾਹੀ ਨੂੰ ਰਾਏ ਕੱਲਾ ਪੁੱਛਦਾ ਏ, ਨੂਰਾ ਮਾਹੀ ਦੱਸਦਾ ਏ, ਸਵਾਲ ਤੇ ਜਵਾਬ ਮਾਲਕ ਤੇ ਨੌਕਰ ਦੇ ਰਾਏ ਕੋਟ ਦੀ ਧਰਤੀ ਤੇ ਜਿਵੇਂ ਹੋ ਰਹੇ ਨੇ। ਉਸ ਵੇਲੇ ਦੇ ਸੀਨ ਨੂੰ ਮਹਿਤੇ ਵਾਲਿਆਂ ਦਾ ਕਮਿਸ਼ਨਰ ਜਥਾ ਆਪ ਜੀ ਦੀ ਸੇਵਾ ਚ ਐਂ ਪੇਸ਼ ਕਰਦਾ ਹੈ।
ਮਾਹੀ ਰਾਏ ਨੂੰ ਫਰਮਾਵੇ ਮੈਥੋਂ ਸਿਫਤ ਕਰੀ ਨਾ ਜਾਵੇ, ਜੋ ਵੀ ਉਸਦੇ ਦਰਸ਼ਨ ਪਾਵੇ ਮਨ ਦੀ ਤ੍ਰਿਖਾ ਮਟਾਉਂਦਾ, ਮਾਨ ਸਰੂਪ ਚ ਖੋਦ ਖੁਦਾ ਨੂੰ ਵੇਖਿਆ ਮੈਂ, ਦਰਸ਼ਨ ਕਰਕੇ ਸਿਰ ਚੁੱਕ ਜਾਂਦਾ।
ਕੈਸਾ ਹੈ ਮਾਹੀ ਦਾ ਮੁਖੜਾ, ਦਰਸ਼ਨ ਕਰਕੇ ਟੁੱਟਦਾ ਦੁਖੜਾ, ਵੇ ਸੁਗੰਧਾ ਚੰਦਨ ਮੁਖੜਾ ਰਸ ਨਹੀਂ ਅੰਮ੍ਰਿਤ ਚੋ ਸਕਦਾ, ਕਲਕੀ ਧਰਤ ਸ਼ਮੇਸ ਸਤਿਗੁਰੂ ਆਨੰਦਪੁਰੀਆ, ਰੂਪ ਅਲਾਈ ਉਹੀ ਹੋ ਸਕਦਾ।
ਉਸ ਦੀ ਤਾਮ ਨਾ ਚੱਲੀ ਜਾਵੇ ਜਦ ਵੀ ਨਦਰੇ ਰਹਿਮਤ ਪਾਵੇ, ਤੱਕ ਕੇ ਮਨ ਨੂੰ ਸ਼ਾਂਤੀ ਆਵੇ ਰਸਨਾ ਚੋ ਕੁਝ ਗਾਂਦਾ ਏ, ਮਾਨ ਸਰੂਪ ਚ ਖੋਦ ਖੁਦਾ ਨੂੰ ਵੇਖਿਆ ਮੈਂ, ਦਰਸ਼ਨ ਕਰਕੇ ਸਿਰ ਚੁੱਕ ਜਾਂਦਾ ਏ।
ਕੈਸਾ ਪਹਿਨਿਆ ਹੈ ਤਨ ਜਾਮਾ ਰੱਬੀ ਨੂਰ ਖੁਦਾ ਸਿਆਨਾ, ਉਸ ਨੂੰ ਜੱਗ ਕਰੇ ਪ੍ਰਣਾਮਾ ਜੋ ਹਰ ਮਨ ਨੂੰ ਮੋਹ ਸਕਦਾ, ਕਲਕੀ ਧਰਤ ਸ਼ਮੇਸ ਸਤਿਗੁਰੂ ਆਨੰਦਪੁਰੀਆ ਆਨੰਦਪੁਰੀਆ, ਰੂਪ ਅਲਾਹੀ ਉਹੀ ਹੋ ਸਕਦਾ।
ਦਰਸ਼ਨ ਕਰਕੇ ਸਿਰ ਚੁੱਕ ਜਾਂਦਾ ਏ।
ਸਤ ਸੰਗੀ ਉਮਰ ਜਵਾਨ ਕੇ ਬਿਰਤ ਪਚੰਗੀ ਹਸਤੀ ਹਰੀ ਨੂਰ ਵਿੱਚ ਰੰਗੀ ਤੇਗ ਦੁਖੀ ਲਈ ਝੋ ਸਕਦਾ ਕਲਗੀ ਧਰਤ ਸਮੇਸ ਸਤਿਗੁਰੂ ਅਨੰਦਪੁਰੀਆ ਅਨੰਦਪੁਰੀਆ ਰੂਪੀ ਲਾਗੀ ਉਹੀ ਹੋ ਸਕਦਾ
ਮੇਰੀ ਨਮਸਕਾਰ ਉਸ ਤਾਈ ਮੇਰੀ ਨਮਸਕਾਰ ਉਸ ਤਾਈ ਰਾਏ ਤੂੰ ਹੀ ਦਰਸ਼ਨ ਪਾਈ ਕਰਕੇ ਦਰਸ਼ ਸ਼ਾਂਤ ਹੋ ਜਾਈ ਉਹ ਦਿਲ ਨੂੰ ਠੰਡ ਵਰਤਾਂਦਾ ਮਨ ਸਰੂਪ ਚ ਖੋਦ ਖੁਦਾ ਨੂੰ ਵੇਖਿਆ ਮੈਂ ਵੇਖਿਆ ਮੈਂ ਦਰਸ਼ਨ ਕਰਕੇ ਸਿਰ ਚੁੱਕ ਜਾਂਦਾ ਮਹਾਰਾਜ ਬਾਰੇ ਆਪਣੇ ਮਾਲਕ ਚੌਧਰੀ ਰਾਏ ਕਲੇ ਨੂੰ ਦੱਸ ਰਿਹਾ ਸੀ। ਚੌਧਰੀ ਰਾਏ ਕਲੇ ਨੂੰ ਪਹਿਲਾਂ ਵੀ ਸੁਨੇਹਾ ਮਿਲ ਚੁੱਕਿਆ ਸੀ, ਇਹਦਾ ਕੁੜਮ ਨਿਹੰਗ ਖਾਂ ਕੋਟਲੇ ਵਾਲਾ, ਜਿਹਦੇ ਕੋਲ ਜ਼ਖਮੀ ਬਚਿੱਤਰ ਸਿੰਘ ਨੂੰ ਮਹਾਰਾਜ ਛੱਡ ਕੇ ਆਏ ਸਨ, ਉਹਦਾ ਮੁੰਡਾ ਆਲਮ ਖਾਨ ਚੌਧਰੀ ਰਾਏ ਕਲੇ ਵੱਲ ਵਿਆਹਿਆ ਹੋਇਆ ਸੀ। ਇਹਨੇ ਸੁਣਿਆ, ਕਹਿੰਦਾ ਫਿਰ ਕਲਗੀਆਂ ਵਾਲਾ ਪਾਤਸ਼ਾਹ ਹੀ ਆ, ਚੱਲ ਦਰਸ਼ਨ ਕਰੀਏ। ਭਾਈ ਘੋੜੇ ਦੇ ਕਾਠੀ ਪਿੰਡੋਂ ਮੀਲ ਕੁ ਦੂਰੀ ਤੇ ਮਹਾਰਾਜ ਟਾਹਲੀ ਥੱਲੇ ਬੈਠੇ ਹੋਏ ਸਨ। ਇਹ ਗਿਆ, ਇਹ ਨੇੜੇ ਜਾ ਕੇ ਉਤਰਿਆ ਘੋੜੇ ਤੋਂ, ਘੋੜਾ ਆਪਣੇ ਨੌਕਰ ਨੂੰ ਫੜਾ ਕੇ ਜੋੜਾ ਉਤਾਰ ਕੇ ਮਹਾਰਾਜ ਦੇ ਨੇੜੇ ਪਹੁੰਚਿਆ, ਸਤਿਗੁਰਾਂ ਨੂੰ ਨਮਸਕਾਰ ਕੀਤੀ ਔਰ ਵੇਖ ਕੇ ਨਾ ਵੱਡੇ ਸਾਹਿਬਜ਼ਾਦੇ ਨਾ ਛੋਟੇ ਸਾਹਿਬਜ਼ਾਦੇ ਨਾ ਨਾਲ ਮਾਤਾ ਜੀ ਆ, ਨਾ ਉਹ ਫੌਜਾਂ ਨੇ, ਨਾ ਘੋੜੇ ਨਾ ਸ਼ਸਤਰ, ਇਹਦੀਆਂ ਧਾਹਾਂ ਨਿਕਲ ਗਈਆਂ। ਮਹਾਰਾਜ ਦੇ ਚਰਨਾਂ ਤੇ ਢਹਿ ਕੇ ਕਹਿੰਦਾ, ਸਤਿਗੁਰੂ ਇਹ ਤੇ ਸੁਣਿਆ ਸੀ ਕਿ ਪਠਾਣਾਂ ਨੇ ਝੂਠੀਆਂ ਕਸਮਾਂ ਖਾ ਕੇ ਕਿਲ੍ਹਾ ਖਾਲੀ ਕਰਵਾ ਲਿਆ, ਪਰ ਮੁੜ ਕੇ ਪਤਾ ਨਹੀਂ ਲੱਗਾ ਵੱਡੇ ਸਾਹਿਬਜ਼ਾਦੇ ਕਿੱਥੇ ਨੇ, ਆਪ ਜੀ ਦੇ ਮਹਿਲ ਕਿੱਥੇ ਨੇ, ਮਾਤਾ ਗੁਜਰੀ ਜੀ ਕਿੱਥੇ ਨੇ, ਨਾਲ ਦੀਆਂ ਫੌਜਾਂ ਕਿੱਥੇ ਨੇ। ਰੋਈ ਜਾ ਰਿਹਾ, ਸਤਿਗੁਰੂ ਮਹਾਰਾਜ ਇਹਨੂੰ ਦੱਸਦੇ ਨੇ, ਨਾਲੇ ਧੀਰਜ ਦਿੰਦੇ ਨੇ। ਉਸ ਵੇਲੇ ਜਿਹੜੇ ਸਵਾਲ ਜਵਾਬ ਹੁੰਦੇ ਨੇ ਚੌਧਰੀ ਰਾਏ ਕੱਲੇ ਦੇ ਕਲਗੀਆਂ ਵਾਲੇ ਪਾਤਸ਼ਾਹ ਦੇ, ਉਹ ਆਪ ਜੀ ਦੀ ਸੇਵਾ ਵਿੱਚ ਇਸ ਕਵਿਤਾ ਵਿੱਚ ਇਉਂ ਅੰਕਿਤ ਕੀਤੇ ਜਾ ਰਹੇ ਨੇ। ਕੋਲੇ ਤੂੰ ਹੇਠਾਓ ਸਤਿਗੁਰ ਦੇ ਚਰਨਾ ਸਿੰਘ ਛੋਇਆ ਦਿਲ ਭਰਿਆ ਗੁੱਸੇ ਨਾ ਭੁੱਬਾ ਮਾਰ ਮਾਰ ਕੇ ਰੋਇਆ ਤੇ ਕਰ ਲਾਵੇ ਦਾਤਾ ਜੀ ਦੁੱਖ ਸੁਣ ਕੇ ਨਿਕਲ ਜਿੰਦ ਚੈਨ ਨਾ ਆਵੇ ਦਾਤਾ ਜੀ ਦੁੱਖ ਸੁਣ ਕੇ ਤੇ ਨਿਕਲ ਜਿੰਦ ਚੈਨ ਨਾ ਆਵੇ ਨਿਕਲਿਆ ਜਿੰਦ ਚੈਨ ਨਾ ਆਵੇ ਦਾ ਦੁੱਖ ਸੁਣ ਕੇ ਤਨਕਲਿਆ ਜਿੰਦ ਚੈਨ ਨਾ ਆਵੇ
ਜਿਹਨੂੰ ਡਰੀ ਛੁਰਦਾ ਉਹਦੀ ਝੂਠੀਆਂ ਕਸਮਾਂ ਖਾਂਦਾ ਜੋ ਅਤਲ ਵਸਾਰ ਲਵੇ ਉਹ ਪੁਰਖ ਨਰਕ ਨੂੰ ਜਾਂਦਾ ਜਮਾ ਸਤਾਣਾ ਕੱਲਿਆ ਇਸ ਦੁਨੀਆਂ ਆਖਰ ਤੁਰ ਸਭ ਨੇ ਜਾਣਾ ਕੱਲਿਆ ਇਸ ਦੁਨੀਆਂ ਤੋਂ ਆਖਰ ਤੁਰ ਸਭ ਨੇ ਜਾਣਾ
ਇਹ ਮਾਤਾ ਜੀ ਕਿਧਰ ਗਏ ਸੁੰਦਰ ਸਾਹਿਬ ਕੌਰ ਜੀ ਦੋਏ ਛੋਟੇ ਦੋ ਕਿਧਰ ਗਏ ਵੱਡੇ ਲਾਲ ਸ਼ਹੀਦ ਨੇ ਹੋਏ ਦਾਤਾ ਜੀ ਦੁੱਖ ਸੁਣ ਕੇ ਨਿਕਲਿਆ ਜਿੰਦ ਚੈਨ ਨਾ ਆਵੇ ਦਾਤਾ ਜੀ ਦੁੱਖ ਸੁਣ ਕੇ ਨਿਕਲਿਆ ਜਿੰਦ ਚੈਨ ਨਾ ਆਵੇ
ਮਹਿਲਾ ਨੂੰ ਤੋਰਿਆ ਸੀ ਭਾਈ ਮਨੀ ਸਿੰਘ ਨਾਲ ਦਿੱਲੀ ਮਾਤਾ ਲੈ ਪੋਤਿਆਂ ਨੂੰ ਖਬਰ ਕਿਸ ਪਾਸੇ ਹੈ ਠਿੱਲੀ ਪਤਾ ਮਗਾਣਾ ਕੱਲਿਆ ਇਸ ਦੁਨੀਆਂ ਤੋਂ ਆਖਰ ਤੁਰ ਸਭ ਨੇ ਜਾਣਾ ਕੱਲਿਆ ਇਸ ਦੁਨੀਆਂ ਤੋਂ ਆਖਰ ਤੁਰ ਸਭ ਨੇ ਜਾਣਾ
ਤਨ ਜਿਗਰ ਤੇਰਾ ਪੁੱਤਰ ਵਾਰ ਕੇ ਸ਼ੁਕਰ ਮਨਾਉਂਦਾ ਸਭ ਕੁਲ ਟਵਾ ਕੇ ਤਾ ਦਾਤਾ ਸਦਮਾਈ ਦੇ ਜਿਗਰਾ ਤੇਰਾ ਪੁੱਤਰ ਵਾਰ ਕੇ ਸ਼ੁਕਰ ਮਨਾਉਂਦਾ ਸਭ ਕੁਝ ਲਟਵਾ ਕੇ ਤੇ ਦਾਤਾ ਸਦਮਾਈ ਦੇ ਗਾਉਂਦਾ ਜੋ ਤੁਝ ਪਾਵੇ ਦਾਤਾ ਜੀ ਦੁੱਖ ਸੁਣ ਕੇ ਨਿਕਲਿਆ ਜਿੰਦ ਚੈਨ ਨਾ ਆਵੇ ਦਾਤਾ ਜੀ ਦੁੱਖ ਸੁਣ ਕੇ ਨਿਕਲਿਆ ਜਿੰਦ ਚੈਨ ਨਾ ਆਵੇ
ਇਸ ਰੰਗਲੀ ਦੁਨੀਆਂ ਤੇ ਰਿਹਾ ਨਾ ਕੋਈ ਵਲੀ ਪੈਗੰਬਰ ਜਦ ਔਦ ਕਟੇ ਜਿਸ ਦੀ ਉਹ ਜਾਂਦਾ ਲੱਗ ਮੌਤ ਦਾ ਨੰਬਰ ਕਿਉਂ ਪਛਤਾਣਾ ਕੱਲਿਆ ਇਸ ਦੁਨੀਆਂ ਤੋਂ ਆਖਰ ਤੁਰ ਸਭ ਨੇ ਜਾਣਾ ਕੱਲਿਆ ਇਸ ਦੁਨੀਆਂ ਤੋਂ ਆਖਰ ਤੁਰ ਸਭ ਨੇ ਜਾਣਾ
ਮੇਰੇ ਕਰ ਚਰਨ ਤੇਰਾ ਤੇ ਮੈਨੂੰ ਵਾਹਿਗੁਰੂ ਗੁਰੂ ਜੀ ਸੇਵਾ ਸੁਣਿਆ ਮਾਂ ਪੁਰਖਾਂ ਦੀ ਸੇਵਾ ਕਰਕੇ ਮਿਲਦਾ ਮੇਵਾ ਜੋ ਕਮਾਵੇ ਦਾਤਾ ਦੀ ਦੁੱਖ ਸੁਣ ਕੇ ਨਿਕਲਿਆ ਜਿੰਦ ਚੈਨ ਨਾ ਆਵੇ ਦਾਤਾ ਜੀ ਦੁੱਖ ਸੁਣ ਕੇ ਨਿਕਲਿਆ ਜਿੰਦ ਚੈਨ ਨਾ ਆਵੇ
ਕੱਲਿਆ ਜਾ ਚੋਣਾ ਤਾਂ ਕੋਈ ਬੰਦਾ ਖਾਸ ਕਲਾ ਗੇ ਕੱਲਿਆ ਜੇ ਚੋਣਾ ਏ ਉਹ ਤਾਂ ਕੋਈ ਬੰਦਾ ਖਾਸ ਕਲਾ ਦੇ ਦਾਦੀ ਤੇ ਪੋਤਿਆਂ ਦੀ ਸਾਨੂੰ ਕੋਈ ਖਬਰ ਮੰਗਾ ਦੇ ਬਣ ਕੇ ਰਾਣਾ ਕੱਲਿਆ ਇਸ ਦੁਨੀਆਂ ਤੋਂ ਆਖਰ ਤੁਰ ਸਭ ਨੇ ਜਾਣਾ ਕੱਲਿਆ ਇਸ ਦੁਨੀਆਂ ਤੋਂ ਆਖਰ ਤੁਰ ਸਭ ਨੇ ਜਾਣਾ
ਚੌਧਰੀ ਰਾਏ ਕੱਲਾ ਅਫਸੋਸ ਕਰ ਰਿਹਾ ਸੀ ਨਾਲੇ ਰੋ ਰਿਹਾ ਸੀ ਕਹਿੰਦਾ ਮਹਾਰਾਜ ਕੋਈ ਹੋਰ ਸੇਵਾ ਬਖਸ਼ੋ ਤਾਂ ਕਿ ਮੈਂ ਆਪ ਜੀ ਦੀ ਸੇਵਾ ਕਰਕੇ ਆਪਣੇ ਜਨਮ ਨੂੰ ਸਫਲ ਬਣਾ ਸਕਾਂ ਸਤਿਗੁਰੂ ਕਹਿਣ ਲੱਗੇ ਚੌਧਰੀ ਸਾਹਿਬ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀਆਂ ਸ਼ਹੀਦੀ ਦੀਆਂ ਅਫਵਾਹਾਂ ਸੁਣੀਆਂ ਸਨ ਰਸਤੇ ਵਿੱਚ ਉਹਨਾਂ ਦਾ ਪਤਾ ਨਹੀਂ ਲੱਗ ਸਕਿਆ ਜ਼ਾਲਮਾਂ ਨੇ ਕਿੱਥੋਂ ਉਹਨਾਂ ਨੂੰ ਪਕੜਿਆ ਔਰ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕੋਈ ਨਿੱਜੀ ਬੰਦਾ ਕੋਈ ਭਰੋਸੇਯੋਗ ਬੰਦਾ ਭੇਜ ਜਿਹੜਾ ਸਾਹਿਬਜ਼ਾਦਿਆਂ ਦੀ ਔਰ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਲੈ ਕੇ ਆਵੇ ਦਾਸਤਾਨ ਲੈ ਕੇ ਆਵੇ ਇਹਨੇ ਆਪਣੇ ਨੌਕਰ ਨੂਰੇ ਮਾਹੀ ਨੂੰ ਸਰਹਿੰਦ ਨੂੰ ਭੇਜਿਆ ਨੂਰੇ ਦੀ ਭੈਣ ਨੂਰੀ ਸਰਹਿੰਦ ਵਿਆਹੀ ਹੋਈ ਹੈ। ਇਹ ਸਫ਼ਰ ਨੂੰ ਤੈਅ ਕਰਕੇ ਆਪਣੀ ਭੈਣ ਦੇ ਘਰ ਨੂਰੀ ਦੇ ਘਰ ਨੂਰਾ ਮਾਹੀ ਪਹੁੰਚਿਆ। ਭੈਣ ਨੇ ਅੱਜ ਬਹੁਤਾ ਚਾਅ ਨਹੀਂ ਕੀਤਾ ਆਪਣੇ ਵੀਰ ਦੇ ਆਉਣ ਦਾ। ਵੀਰ ਨੇ ਪੁੱਛਿਆ, ਭੈਣੇ ਅਜੇ ਅੱਗੇ ਸੌ ਸੌ ਅਸੀਸਾਂ ਦਿਆ ਕਰਦੀ ਸੀ, ਅੱਜ ਚਿੱਤ ਉਦਾਸ ਹੈ, ਚਿਹਰੇ ਤੇ ਖੁਸ਼ੀ ਨਹੀਂ, ਗੱਲ ਕੀ ਹੈ? ਨੂਰੀ ਨੇ ਆਖਿਆ, ਵੀਰਾ ਤੂੰ ਇੱਥੇ ਕਿੱਥੇ ਆ ਗਿਆ? ਇੱਥੇ ਤੇ ਏਡਾ ਵੱਡਾ ਜ਼ੁਲਮ ਹੋ ਗਿਆ, ਇਹ ਸਰਹੰਦ ਨੇ ਪਤਾ ਨਹੀਂ ਕਦੋਂ ਢਹਿ ਜਾਣਾ ਆ। ਭੈਣੇ ਕੀ ਹੋਇਆ? ਗੁਰੂ ਗੋਬਿੰਦ ਸਿੰਘ ਦੇ ਮਾਸੂਮ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ, ਦੁੱਧ ਸ਼ੀਰ ਬੱਚਿਆਂ ਨੂੰ ਜ਼ਾਲਮਾਂ ਨੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਔਰ ਠੰਡੇ ਬੁਰਜ ਵਿੱਚ ਮਾਤਾ ਗੁਜਰੀ, ਠੰਡ ਦੀਆਂ ਰਾਤਾਂ ਵਿੱਚ, ਉਹਦੀਆਂ ਸਿਆਲ ਦੀਆਂ ਰਾਤਾਂ ਵਿੱਚ ਆਪਣਾ ਆਪ ਕੁਰਬਾਨ ਕਰ ਗਈ। ਜਦੋਂ ਪਤਾ ਲੱਗਾ ਕਿ ਮੇਰੇ ਪੋਤਰੇ ਸ਼ਹੀਦ ਹੋ ਗਏ ਨੇ, ਭੈਣੇ ਸਾਰੀ ਦਾਸਤਾਨ ਮੈਨੂੰ ਵਿਸਤਾਰ ਨਾਲ ਦੱਸ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੂੰ ਕਿੱਥੋਂ ਪਕੜਿਆ ਗਿਆ ਔਰ ਕਿਸੇ ਨੇ ਇਹਨਾਂ ਨੂੰ ਛੱਡਣ ਵਾਸਤੇ ਆਹਦਾ ਨਾਰਾ ਨਹੀਂ ਮਾਰਿਆ? ਭੈਣ ਨੂਰੀ ਅੱਖਾਂ ਵਿੱਚ ਨੀਰ ਭਰ ਕੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਤੇ ਮਾਤਾ ਜੀ ਦੀ ਸ਼ਹੀਦੀ ਦੀ ਦਾਸਤਾਨ ਹੈ ਐਂ ਦੱਸਦੀ ਆ।
ਤਾਹ ਮਾਰ ਮਾਰ ਨੂਰੀ, ਤਾਹ ਮਾਰ ਮਾਰ ਨੂਰੀ, ਕਹਿਣ ਲੱਗੀ ਵੀਰ ਤਾਈ, ਵੀਰਾ ਦੁੱਖ ਜਾਂਦਾ ਨੀ ਸੁਣਾਇਆ, ਹੋਇਆ ਜੋ ਜ਼ੁਲਮ, ਸਰਹੰਦ ਮੇਰੇ ਵੀਰ ਆਵੇ, ਵੇਖ ਸਾਰਾ ਜੱਗ ਤੁਰ ਲਾਇਆ, ਵੇਖ ਸਾਰਾ ਜੱਗ ਤੁਰ ਲਾਇਆ।
ਜਿਹੜੇ ਪਾਪ ਗਏ ਨੇ ਕਮਾਏ, ਦਾਦੀ ਮਾਂ ਦੀ ਆਖਰੀ ਨਿਸ਼ਾਨੀ ਕੋ ਕੇ ਜ਼ਾਲਮਾਂ ਨੇ ਬੱਚੇ ਨੀਹਾਂ ਵਿੱਚ ਚਾਣਵਾਏ, ਵੀਰਾ ਮੇਰਿਆ ਆਵੇ, ਬੱਚੇ ਨੀਹਾਂ ਵਿੱਚ ਚਾਣਵਾਏ।
ਸਾਰੇ ਸਾਤੋਂ ਵਿਛੜੇ ਜਾ, ਸਾਰੇ ਸਾਤੋਂ ਵਿਛੜੇ, ਗੰਗੂ ਲਾ ਕੇ ਆਇਆ ਪਿੰਡ ਖੇੜੀ, ਬਾਈਮਾਨ ਹੋ ਗਿਆ ਓ, ਬਾਈਮਾਨ ਹੋ ਗਿਆ ਓ, ਲਾਲਚ ਦੇ ਵਸ ਹੋ ਕੇ ਕਰੇ ਸਾਰੀ ਉਸਨੇ ਸਹੇੜੀ, ਵੀਰਾ ਮੇਰਿਆ ਆਵੇ, ਕਰੇ ਸਾਰੀ ਉਸਨੇ ਸਹੇੜੀ।
ਸੁਣਿਆ ਗੰਗੂ ਨੇ ਪਾੜਵਾਏ, ਦਾਦੀ ਮਾਂ ਦੀ ਆਖਰੀ ਨਿਸ਼ਾਨੀ ਕੋ ਕੇ ਜ਼ਾਲਮਾਂ ਨੇ ਬੱਚੇ ਨੀਹਾਂ ਵਿੱਚ ਚਾਣਵਾਏ, ਹੀਰਾ ਮੇਰਿਆ ਆਵੇ, ਬੱਚੇ ਨੀਹਾਂ ਵਿੱਚ ਚਾਣਵਾਏ।
ਲਾਉਂਦੇ ਰਹੇ ਲਾਉਂਦੇ ਰਹੇ ਫਤਿਹ ਦੇ ਜਕਾਰੇ, ਲਾਲਚ ਵੀ ਦਿੱਤੇ ਤੇ ਡਰਾਇਆ ਧਮਕਾਇਆ ਬੜਾ, ਚੁੱਕੇ ਨਹੀਂ ਗੁਰੂ ਦੇ ਦਲਾਰੇ ਸਾਹਿਬ ਜਾਦੇ, ਚੁੱਕੇ ਨਹੀਂ ਗੁਰੂ ਦੇ ਦਲਾਰੇ।
ਸੱਪਾਂ ਦੇ ਪੁੱਤਰ ਡੰਗ ਮਾਰਨ ਪਾਪੀ ਸੁੱਚਾ ਨੰਦ ਫਰਮਾਵੇ, ਦਾਦੀ ਮਾਂ ਦੀ ਆਖਰੀ ਨਿਸ਼ਾਨੀ ਕੋ ਕੇ ਜ਼ਾਲਮਾਂ ਨੇ ਬੱਚੇ ਨੀਹਾਂ ਵਿੱਚ ਚਾਣਵਾਏ, ਇਹਨਾਂ ਜ਼ਾਲਮਾਂ ਨੇ ਬੱਚੇ ਨੀਹਾਂ ਵਿੱਚ ਚਾਣਵਾਏ।
ਓ ਸ਼ੇਰ ਖਾਨ ਕੁੱਕਿਆ ਸੀ ਭਰੇ ਦਰਬਾਰ ਵਿੱਚ, ਬੱਚਿਆਂ ਤੇ ਕਾਰ ਨਾ ਗੁਜ਼ਾਰੋ ਕਿਵੇਂ ਸਲਾਮ ਮੰਨੂ ਲਾਨ ਤਾਂ ਜਾਨ ਪਾਉ ਨੇਕ ਕੰਮ ਮਰੋ ਨਾ ਵਸਾਰੋ ਖਾਨ ਜੀ ਨੇਕ ਕੰਮ ਮਨੋ
ਬਚੇ ਨੀਆਂ ਵਿੱਚ ਜਾਣ ਵਾਏ ਵੀਰਾ ਮੇਰਿਆ ਵੇ ਬਚੇ ਨੀਆਂ ਵਿੱਚ ਜਾਣ ਵਾਏ
ਜ਼ੈਨਾ ਨੇ ਵੀ ਖਾਨ ਸਮਝਾਇਆ ਮਾਰ ਕੇ ਖੰਜਰ ਮੈਲੀ ਬੇਗਮ ਹਲਾਲ ਹੋ ਗਈ ਕਰ ਜਦੋਂ ਬਾਲਾ ਤੇ ਕਮਾਇਆ ਜ਼ਾਲਮ ਕਰ ਜਦੋਂ ਬਾਲਾ ਤੇ ਕਮਾਇਆ
ਡਿੱਗ ਪਈ ਕੰਧ ਜਦੋਂ ਹੋ ਗਏ ਬੇਹੋ ਡਿੱਗ ਪਈ ਕੰਧ ਜਦੋਂ ਹੋ ਗਏ ਬੇਹੋਸ਼ ਦੋਵੇਂ ਛੁਰੀਆਂ ਨਾ ਕੋ ਕੇ ਮੁਕਾਏ ਦਾਦੀ ਮਾਂ ਦੀ ਆਖਰੀ ਨਿਸ਼ਾਨੀ ਕੋ ਕੇ ਜ਼ਾਲਮਾਂ ਨੇ ਬੱਚੇ ਨੀਆਂ ਵਿੱਚ ਜਾਣ ਵਾਏ ਵੀਰਾ ਮੇਰਿਆ ਵੇ ਬੱਚੇ ਨੀਆਂ ਵਿੱਚ ਜਾਣ ਵਾਏ
ਇਹ ਲਈ ਸੀ ਮੁੱਲ ਧਾਰੀ ਮੁੱਲ ਧਾਰਤੀ ਵਿਛਾ ਕੇ ਮੋਰਾ ਟੋਡਰ ਨੇ ਹੋਇਆ ਸਿੱਖ ਪਾਰੀ ਉਪਕਾਰੀ ਇੱਕੋ ਤਿਖਾਵੇ ਤੀ ਉਨੇ ਰੱਖ ਕੇ ਸਰੀਰ ਤਿੰਨੇ ਇੱਕੋ ਤਿਖਾਵੇ ਤੀ ਉਨੇ ਰੱਖ ਕੇ ਸਰੀਰ ਤਿੰਨੇ ਅੱਗ ਦੇ ਤਿਖਾ ਨੂੰ ਤਾਂ ਮਾਰੀ ਵੀਰਾ ਮੇਰਿਆ ਅੱਗ ਦੇ ਚਿਖਾ ਨੂੰ ਤਾਂ ਮਾਰੀ
ਤਾਂ ਮਾਰ ਮਾਰ ਲੋਕਾਂ ਨੈਣਾ ਤੂੰ ਵਹਾਏ ਨੀਰ ਜਾਲਮਾਂ ਨੇ ਜਸ਼ਨ ਮਨਾਏ ਦਾਦੀ ਮਾਂ ਦੀ ਆਖਰੀ ਨਿਸ਼ਾਨੀ ਖੋ ਕੇ ਜ਼ਾਲਮਾਂ ਨੇ ਬੱਚੇ ਨੀਹਾਂ ਵਿੱਚ ਜਾਣ ਵਾਏ ਵੀਰਾ ਮੇਰਿਆ ਬੱਚੇ ਨੀਹਾਂ ਵਿੱਚ ਜਾਣ ਵਾਏ
ਕਾਲੀਆਂ ਦਵਾਈ ਪਾਈ ਜਾਣ ਨਾ ਜਿਉਂਦੇ ਬਾਲ ਕਾਲੀਆਂ ਦਵਾਈ ਪਾਈ ਜਾਣ ਨਾ ਜਿਉਂਦੇ ਬਾਲ ਫਤਵਾ ਸ਼ਰ੍ਹਾਂ ਦਾ ਉਨਾ ਲਾਇਆ ਨੀਹਾਂ ਵਿੱਚ ਤਿਣ ਗੁੰਮ ਕਰਕੇ ਤੇ ਮਾਰ ਦਿੱਤੇ ਜ਼ਾਲਮਾਂ ਨੇ ਪਾਪੀਆਂ ਨੇ ਹੁਕਮ ਸੁਣਾਇਆ ਵੀਰਾ ਮੇਰਿਆ ਵੇ ਜ਼ਾਲਮਾਂ ਨੇ ਹੁਕਮ ਸੁਣਾਇਆ
ਮਸਤਾਂ ਨੂੰ ਕਰਿਓ ਮੁਆਫ ਗੁਰਦੇਵ ਮੇਰੇ ਤੁਸਾਂ ਕੋਲ ਗਏ ਨਹੀਂ ਪਹੁੰਚਾਏ ਦਾਦੀ ਮਾਂ ਦੀ ਆਖਰੀ ਨਿਸ਼ਾਨੀ ਕੋ ਕੇ ਜ਼ਾਲਮਾਂ ਨੇ ਬੱਚੇ ਨੀਹਾਂ ਵਿੱਚ ਜਾਣ ਵਾਏ ਇੰਨਾ ਜ਼ਾਲਮਾਂ ਨੇ ਬੱਚੇ ਨੀਹਾਂ ਵਿੱਚ ਜਾਣ ਵਾਏ
ਨੂਰੀ ਨੇ ਆਖਿਆ ਵੀਰਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਛੱਡ ਦੇਣ ਵਾਸਤੇ ਸ਼ੇਰ ਮੁਹੰਮਦ ਮਲੇਰ ਕੋਟਲੀਆ ਕਹਿੰਦਾ ਰਿਹਾ ਪਰ ਲਾਗੋਂ ਸੁੱਚਾਨੰਦ ਨੇ ਆਖਿਆ ਇਹ ਸੱਪਾਂ ਦੇ ਬੱਚੇ ਨੇ ਕਦੇ ਮਿੱਤ ਨਹੀਂ ਹੋਇਆ ਕਰਦੇ ਇਹਨਾਂ ਨੂੰ ਮਸਲ ਦੇਣਾ ਚਾਹੀਦਾ ਹੈ ਨਵੇਂ ਸਿਰਿਓਂ ਅੱਗ ਬਾਲ ਦਿੱਤੀ ਇਹਨਾਂ ਨੂੰ ਮੋਤੀ ਰਾਮ ਮਹਿਰਾ ਇਹ ਰੋਜ਼ ਦੁੱਧ ਛਕਾਉਂਦਾ ਰਿਹਾ ਜਦੋਂ ਜ਼ਾਲਮਾਂ ਨੇ 13 ਪੋਹ ਨੂੰ ਇਹਨਾਂ ਨੂੰ ਸ਼ਹੀਦ ਕਰ ਦਿੱਤਾ, ਦੌੜ ਕੇ ਬੁਰਜ ਵਿੱਚ ਗਿਆ, ਜਾ ਕੇ ਮਾਤਾ ਨੂੰ ਆਖਿਆ, ਮਾਂ ਤੇਰੇ ਪੋਤਰੇ ਧਰਮ ਤੋਂ ਜਾਨਾਂ ਕੁਰਬਾਨ ਕਰ ਗਏ ਨੇ, ਧਰਮ ਨੂੰ ਵੱਟਾ ਨਹੀਂ ਲਾਇਆ। ਮਾਂ ਨੇ ਆਖਿਆ, ਵੇ ਮੋਤੀ ਸੱਚ ਕਹਿਣਾ, ਮੇਰੇ ਪੋਤਰੇ ਸ਼ਹੀਦ ਹੋ ਗਏ, ਵੇ ਮੋਤੀ ਸੱਚ ਆਨਾ, ਉਹ ਸ਼ਹੀਦ ਹੋ ਗਏ, ਐਪੁਰ ਧਰਮ ਨੂੰ ਵੱਟਾ ਤਾਂ ਲਾਇਆ ਤੇ ਨਹੀਂ ਨਾ, ਸੱਚ ਖੂਨ ਤਾਂ ਮੇਰੇ ਗੋਬਿੰਦ ਦਾ ਸੀ, ਪਰ ਮਸੂਮ ਸਨ, ਚਿੱਤ ਡਲਾਇਆ ਤੇ ਨਹੀਂ ਨਾ, ਉਹ ਵੀਰ ਸਨ, ਵੀਰਾਂ ਦੇ ਨਾਲ ਰਲ ਗਏ, ਸ਼ੁਕਰ ਵੇ ਆਪਣਾ ਆਪ ਭੁਲਾਇਆ ਤੇ ਨਹੀਂ ਨਾ, ਪਰ ਹੈਰਾਨ ਆ ਕੱਲੇ ਕਿਉਂ ਚਲੇ ਗਏ ਨੇ, ਸਾਥਣ ਮਾਂ ਨੂੰ ਨਾਲ ਰਲਾਇਆ ਤੇ ਨਹੀਂ ਨਾ। ਹੰਸ ਮਾਨ ਸਰੋਵਰੋਂ ਉੱਡਿਆ ਸੀ, ਮਗਰੇ ਹੰਸਾਂ ਦੇ ਹੰਸਾਂ ਦੀ ਸ਼ਾਨ ਚੱਲੀ, ਦੇਸ਼ ਧਰਮ ਦੇ ਹਿੱਤ ਸਰੀਰ ਤਜਿਆ, ਮਗਰੇ ਪੁੱਤਾਂ ਦੇ ਪੁੱਤਾਂ ਦੀ ਮਾਂ ਚੱਲੀ। ਇਹ ਸਾਰੀ ਕਹਾਣੀ ਸੁਣ ਕੇ ਨੂਰਾ ਮਾਹੀ ਇਹ ਇੱਥੇ ਰੁਕਿਆ ਨਹੀਂ, ਨਹੀਂ ਇਹਨੇ ਕੁਝ ਖਾਧਾ, ਨਹੀਂ ਕੁਝ ਪੀਤਾ, ਇਹ ਫਿਰ ਵਾਪਸ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਵੱਲ ਤੁਰ ਪਿਆ ਏ। ਗੁਰੂ ਜੀ ਉਸ ਵੇਲੇ ਲੰਮੇ ਜੱਟਪੁਰੇ ਪਹੁੰਚੇ ਹੋਏ ਨੇ, ਸਤਿਗੁਰੂ ਬਾਹਰ ਉਸ ਜਗ੍ਹਾ ਤੇ ਬੈਠੇ ਨੇ ਜਿੱਥੇ ਹੁਣ ਗੁਰਦੁਆਰਾ ਪੰਜੂਆਣਾ ਸਾਹਿਬ ਸੁਸ਼ੋਭਿਤ ਹੈ। ਸਤਿਗੁਰਾਂ ਨੇ ਆਖਿਆ, ਭਾਈ ਦਇਆ ਸਿੰਘ ਜੀ, ਨੂਰਾ ਮਾਹੀ ਵੇਖੋ ਮੇਰੇ ਪੁੱਤਰਾਂ ਦੀ ਸ਼ਹੀਦੀ ਦੀ ਖਬਰ ਲੈ ਕੇ ਆਇਆ ਕਿ ਨਹੀਂ, ਰੁੱਖ ਤੇ ਚੜ ਕੇ ਇੱਕ ਜੰਡ ਤੇ ਚੜ ਕੇ ਨੂਰੇ ਮਾਹੀ ਨੂੰ ਦਇਆ ਸਿੰਘ ਨੇ ਵੇਖਿਆ, ਇਹ ਭੱਜਾ ਆ ਰਿਹਾ ਸੀ। ਮਹਾਰਾਜ ਨੂੰ ਦੱਸਿਆ ਕਿ ਨੂਰਾ ਨੇੜੇ ਆ ਗਿਆ, ਆਇਆ ਨੇੜੇ, ਇਹਨੇ ਜੋੜਾ ਉਤਾਰਿਆ, ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚਿਆ, ਨਮਸਕਾਰ ਕੀਤੀ, ਗੁਰਦੇਵ ਨੇ ਥਾਪੜਾ ਦਿੱਤਾ, ਆਖਿਆ, ਨੂਰਿਆ ਮੇਰੇ ਪੁੱਤਰਾਂ ਦੀ ਸ਼ਹੀਦੀ ਦੀ ਦਾਸਤਾਨ ਲੈ ਕੇ ਆਇਆ? ਕਹਿੰਦਾ, ਹਾਂ ਮਹਾਰਾਜ। ਸਤਿਗੁਰੂ ਕਹਿਣ ਲੱਗੇ, ਦੱਸ ਉਹ ਕਿਵੇਂ ਸ਼ਹੀਦ ਕੀਤੇ ਨੇ ਮੇਰੇ ਵੀਰ ਸਪੁੱਤਰ, ਕਿਵੇਂ ਮਾਤਾ ਜੀ ਚੜ੍ਹਾਈ ਕਰ ਗਏ ਨੇ? ਕਹਿੰਦਾ, ਕੀ ਦੱਸਾਂ, ਦੁੱਖਾਂ ਦੇ ਸਾਕੇ ਬੋਲ ਬੋਲ ਕੇ ਮੇਰੇ ਕੋਲ ਨਹੀਂ ਦੱਸੇ ਜਾਂਦੇ, ਵੱਡੀਆਂ ਨੇ ਗੱਲਾਂ, ਮੂੰਹ ਛੋਟਾ ਹੈ। ਸਤਿਗੁਰਾਂ ਨੇ ਪਿਆਰ ਕੀਤਾ, ਛਾਤੀ ਨਾਲ ਲਾਇਆ, ਆਖਿਆ, ਸ਼ਹੀਦਾਂ ਨੂੰ ਰੋਈਦਾ ਨੀ ਨੂਰਿਆ, ਦੱਸ ਉਹਨਾਂ ਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਹੈ। ਨੂਰਾ ਮਾਹੀ ਕਲਗੀਆਂ ਵਾਲੇ ਪਾਤਸ਼ਾਹ ਦੇ ਵੀਰ ਸਪੁੱਤਰਾਂ ਦੀ ਗਾਥਾ ਹੈ, ਇਉਂ ਦੱਸਦਾ ਹੈ।
ਦੱਸਾਂ ਕਿ ਮੇਰਿਆ ਮਾਲਕਾ, ਦੱਸਾਂ ਕਿ ਮੇਰਿਆ ਦਾਤਿਆ, ਦੁੱਖਾਂ ਦੇ ਸਾਕੇ ਫੋਲ ਕੇ, ਮੂੰਹ ਛੋਟਾ ਗੱਲਾਂ ਵੱਡੀਆਂ, ਦੱਸੀਆਂ ਨਾ ਜਾਵਣ ਬੋਲ ਕੇ, ਦੱਸੀਆਂ ਨਾ ਜਾਵਣ ਬੋਲ ਕੇ। ਪਾਪੀ ਨੇ ਲਾ ਲਈ ਆਵਾਰ ਸੀ।
ਲਾਲਾਂ ਦੀਆਂ ਦਰਦ ਕਹਾਣੀਆਂ, ਲਾਲਾਂ ਦੀਆਂ ਦਰਦ ਕਹਾਣੀਆਂ।
ਇੱਕ ਮੌਸਮ ਸੀ ਸਿਆਲ ਦਾ,
ਲਾਲਾਂ ਦੀਆਂ ਦਰਦ ਕਹਾਣੀਆਂ।
ਓ ਫੇਰ ਵਿੱਚ ਕਚਾਰੀ ਪੇਸ਼ੀਆਂ, ਵਿੱਚ ਕਚਾਰੀ ਪੇਸ਼ੀਆਂ, ਇੱਕ ਤਰਫੀ ਹੋਈਆਂ ਵਿਕਾਲ ਤਾਂ ਸਤਿਗੁਰ ਦੇ ਕਰਤੀਆਂ ਬੋਲ ਸੀ, ਲਾਲਾ ਨੇ ਕੋਲੀ ਅਦਾਲ ਤਾਂ, ਲਾਲਾ ਨੇ ਕੋਲੀ ਅਦਾਲ ਤਾਂ। ਕਦ ਲਾਲਚ ਤੇ ਕਦ ਧਮਕੀਆਂ, ਰਹਿ ਵਰਤ ਰੀਕੇ ਰਾਜ ਸੀ, ਬੋਲ ਬੈਗ ਸ਼ਰਾ ਕੁਰਾਨ ਦੀ, ਲਾਲਾ ਨੇ ਖੋਲੇ ਪਾਜ ਸੀ, ਲਾਲਾ ਨੇ ਖੋਲੇ ਪਾਜ ਸੀ।
ਪਾਉਂਦੀ ਰਹੀ ਹਾਵੇ ਜਾਨੂੰਬੇ, ਦਿੰਦੀ ਸੀ ਮੱਤਾਂ ਸਿਆਣੀਆਂ, ਲਾਲਾਂ ਦੀਆਂ ਦਰਦ ਕਹਾਣੀਆਂ, ਲਾਲਾਂ ਦੀਆਂ ਦਰਦ ਕਹਾਣੀਆਂ।
ਗੱਲ ਮੱਕ ਗਿਆ ਗਿਆ ਫੈਸਲਾ, ਮਹਾਰਾਜ ਦੇ ਵੀਰ ਸਪੁੱਤਰ ਛੋਟੀਆਂ ਉਮਰਾਂ ਵੱਡੇ ਵੱਡੇ ਬਹਾਦਰਾਂ ਦੇ ਜਿਗਰਿਆਂ ਨੂੰ ਮਾਤ ਪਾ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਮਹਾਰਾਜ ਆਪਣੇ ਪੁੱਤਰਾਂ ਦੀ ਸ਼ਹੀਦੀ ਦੀ ਦਾਸਤਾਨ ਸੁਣ ਰਹੇ ਸਨ ਔਰ ਤੀਰ ਦੀ ਨੋਕ ਦੇ ਨਾਲ ਕਾਹੀ ਦਾ ਬੂਟਾ ਪੁੱਟ ਰਹੇ ਸਨ। ਖਾਲਸਾ ਜੀ, ਯਾਦ ਰਹੇ, ਕੋਈ ਆਪਣੇ ਬੱਚਿਆਂ ਨੂੰ ਪੈਗੰਬਰ, ਕੋਈ ਪੀਰ, ਕੋਈ ਅਵਤਾਰ ਸ਼ਹੀਦ ਹੁੰਦਿਆਂ ਨੂੰ ਅੱਖਾਂ ਨਾਲ ਨਹੀਂ ਵੇਖ ਸਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਜੰਗ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਪੁਰਜਾ ਪੁਰਜਾ ਹੋ ਕੇ ਕੱਟ ਕੇ ਸ਼ਹੀਦ ਹੁੰਦੇ ਵੇਖੇ ਨੇ।
और छोटिया की शहीदी की दास्तान सुन के महाराज कह रहे ने कि मेरा जोरावर सिंह और मेरा फतेह सिंह जुलम उत्ते फतेह पा गए ने। नाल ही महाराज ने काई का बूटा पुट के किन्नी दूर सुट के आख्या के जावर सरकार दियां जड़ां पुटियां गईयां ने।
राह विच दुख पहाड़ चिटे ढिली पई पर तेरी रफ्तार वी ना विछड़ गया जो सरसा नदी उत्ते ते चेते आया ओ तैनू परिवार वी ना
ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।